ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਡਹੰਸ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਚੀ ਬਾਣੀ ਸੱਚ ਧੁਨ ਸੱਚ ਸ਼ਬਦ ਵਿਚਾਰ ਅਨਦਿਨ ਸੱਚ ਸਲਾਹਣਾ ਧਨ ਧਨ ਵਡਭਾਗ ਹਮਾਰਾ ਮਨ ਮੇਰੇ ਸਾਚੇ ਨਾਮ ਵਿਟਹ ਬਲ ਜਾਓ ਦਸਨ ਦਸਾ ਹੋਏ ਰਹਿ ਤਾਂ ਪਾਵਹਿ ਸੱਚਾ ਨਾਉ ਮਨ ਮੇਰੇ ਸਾਚੇ ਨਾਮ ਵਿਟਹ ਬਲ ਜਾਓ ਦਸਨ ਦਸਾ ਹੋਏ ਰਹਿ ਤਾਂ ਪਾਵਹਿ ਸੱਚਾ ਨਾਉ ਰਹਾਉ ਸੱਚੀ ਬਾਣੀ ਸੱਚ ਧੁਨ ਸੱਚ ਸ਼ਬਦ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਤੇ ਮਹਾਨ ਪਰਉਪਕਾਰ ਕੀਤਾ। ਆਪ ਨਾਰਾਇਣ ਕਲਾ ਤਾਰ ਜਗਮੈ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਨਿਰਗੁਣ ਤੇ ਸਰਗੁਣ ਥੀਆ। ਉਸ ਅਕਾਲ ਪੁਰਖ ਨੇ ਪਾਵਨ ਗੁਰੂ ਅਵਤਾਰ ਧਾਰਨ ਕਰਕੇ ਜੋ ਸਾਡੇ ਤੇ ਮਹਾਨ ਪਰਉਪਕਾਰ ਕੀਤੇ ਗਿਣੇ ਨਹੀਂ ਜਾ ਸਕਦੇ। ਪਰ ਸਭ ਤੋਂ ਵੱਡਾ ਪਰਉਪਕਾਰ ਅੰਮ੍ਰਿਤ ਰੂਪ ਬਾਣੀ ਦੀ ਦਾਤ ਹੈ। ਇਹ ਐਸਾ ਵਡਮੁੱਲਾ ਖਜ਼ਾਨਾ ਹੈ ਜਿਹੜਾ ਕਦੇ ਮੁੱਕਣ ਵਾਲਾ ਨਹੀਂ ਹੈ। ਧੰਨ ਹਨ ਉਹ ਗੁਰਸਿੱਖ ਮਾਈ ਭਾਈ ਜੋ ਇਸ ਅੰਮ੍ਰਿਤ ਬਾਣੀ ਦੇ ਖਜ਼ਾਨੇ ਦੇ ਨਾਲ ਸਾਂਝ ਬਣਾ ਰਹੇ ਹਨ, ਭਾਵ ਅੰਮ੍ਰਿਤ ਬਾਣੀ ਨੂੰ ਪੜ੍ਹ ਰਹੇ ਹਨ, ਸੁਣ ਰਹੇ ਹਨ, ਗਾ ਰਹੇ ਹਨ, ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜ ਰਹੇ ਹਨ। ਤੀਜੇ ਪਾਤਸ਼ਾਹ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵਜਨ ਪਲ ਉਨਹੈ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਵਡਹੰਸ ਰਾਗ ਦੇ ਅੰਦਰ ਅਸ਼ਟਪਦੀਆਂ ਉਚਾਰਨ ਕਰ ਰਹੇ ਹਨ। ਇਹਨਾਂ ਦੀ ਗਿਣਤੀ ਦੋ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰੰਭ ਦੇ ਵਿੱਚ ਵਸਤੂ ਨਿਰਦੇਸ਼ ਰੂਪ ਮੰਗਲ ਕੀਤਾ ਹੈ। ਉਹ ਅਕਾਲ ਪੁਰਖ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸ ਤੋਂ ਰਹਿਤ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਸਾਨੂੰ ਇਹ ਦੱਸੋ ਸੱਚੇ ਨਾਮ ਦੀ ਦਾਤ ਪ੍ਰਾਪਤ ਕਿਵੇਂ ਹੋ ਸਕਦੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਤਮ ਬਖਤੀ ਦੁਆਰਾ ਮਨ ਨੂੰ ਸੰਬੋਧਨ ਕਰਕੇ ਰਹਾਉ ਦੀਆਂ ਪੰਕਤੀਆਂ ਉਚਾਰਨ ਕੀਤੀਆਂ ਹਨ। ਮਨ ਮੇਰੇ ਸਾਚੇ ਨਾਮ ਵਿਟਹੋਂ ਬਲ ਜਾਓ। ਐ ਮੇਰੇ ਮਨ, ਮੈਂ ਸੱਚੇ ਨਾਮ ਤੋਂ ਹਮੇਸ਼ਾ ਲਈ ਬਲਿਹਾਰ ਜਾਂਦਾ ਹਾਂ। ਇਹ ਨਾਮ ਦੀ ਦਾਤ ਪ੍ਰਾਪਤ ਕਿਵੇਂ ਹੁੰਦੀ ਹੈ? ਦਾਸਨ ਦਾਸਾ ਹੋਏ ਰਹੇ ਹੈ ਤਾਂ ਪਾਵਹ ਸੱਚਾ ਨਾਉ ਰਹਾਉ। ਹਜ਼ੂਰ ਫਰਮਾਉਂਦੇ ਹਨ ਕਿ ਐ ਮਨ, ਜੇ ਤੂੰ ਦਾਸਾਂ ਦਾ ਦਾਸ ਹੋ ਕੇ ਹਮੇਸ਼ਾ ਲਈ ਸਭ ਦੇ ਚਰਨਾਂ ਦੀ ਧੂੜ ਬਣਿਆ ਰਵੇਂ ਤਾਂ ਪਾਵਹ ਸੱਚਾ ਨਾਉ, ਤਾਂ ਹੀ ਤੂੰ ਸੱਚੇ ਨਾਮ ਨੂੰ ਪ੍ਰਾਪਤ ਕਰ ਸਕਦੈ। ਕਿਉਂਕਿ ਜਦੋਂ ਸਾਡੇ ਮਨ ਦੇ ਵਿੱਚ ਨਿਮਰਤਾ ਆਉਂਦੀ ਹੈ, ਹੰਕਾਰ ਮਿਟ ਜਾਂਦਾ ਹੈ, ਤੇ ਫੇਰ ਹੀ ਵਾਹਿਗੁਰੂ ਦਾ ਨਾਮ ਆ ਕੇ ਸਾਡੇ ਹਿਰਦੇ ਵਿੱਚ ਟਿਕ ਸਕਦਾ ਹੈ। ਜੇ ਹਾਲੇ ਹਉਮੈ ਤੇ ਹੰਕਾਰ ਦਾ ਸਾਡੇ ਅੰਦਰ ਸੰਸਕਾਰ ਹੈ, ਉਨਾ ਚਿਰ ਤੱਕ ਵਾਹਿਗੁਰੂ ਦਾ ਨਾਮ ਨਹੀਂ ਪ੍ਰਾਪਤ ਹੋ ਸਕਦਾ। ਇਸੇ ਲਈ ਹਜ਼ੂਰ ਨੇ ਆਖਿਆ, ਜੇ ਤੂੰ ਦਾਸਾਂ ਦਾ ਦਾਸ ਹੋਇਆ ਰਵੇਂ ਤਾਂ ਹੀ ਸੱਚਾ ਨਾਮ ਪ੍ਰਾਪਤ ਕਰ ਸਕਦਾ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੱਚੀ ਬਾਣੀ ਸੱਚ ਧੁਨ ਸੱਚ ਸ਼ਬਦ ਵਿਚਾਰਾ। ਐ ਮਨ, ਸਤਿਗੁਰੂ ਦੀ ਬਾਣੀ ਵੀ ਸੱਚੀ ਹੈ, ਸੱਚ ਧੁਨ, ਤੇ ਇਸ ਬਾਣੀ ਦੀ ਜੋ ਧੁਨੀ ਹੈ ਉਹ ਵੀ ਸੱਚ ਸਰੂਪ ਹੈ। ਅਥਵਾ ਸੱਚੀ ਬਾਣੀ ਸੱਚ ਧੁਨ ਸ਼ਬਦ ਦੇ ਦੋ ਰੂਪ ਹਨ, ਇੱਕ ਵਰਣਾਤਮਕ ਰੂਪ ਹੈ, ਦੂਸਰਾ ਧੁਨ ਆਤਮਕ ਰੂਪ ਹੈ। ਵਰਣਾਤਮਕ ਰੂਪ ਤੋਂ ਰੂਪ ਤਾਂ ਉਹ ਹੈ ਜੋ ਅੱਖਰਾਂ ਦੇ ਵਿੱਚ ਬਾਣੀ ਲਿਖੀ ਗਈ ਹੈ, ਤੇ ਧੁਨ ਆਤਮਕ ਰੂਪ ਉਹ ਹੈ ਜੋ ਆਪਾਂ ਰਸਨਾ ਤੋਂ ਉਚਾਰਨ ਕਰਦੇ ਹਾਂ। ਹਜ਼ੂਰ ਕਹਿੰਦੇ ਨੇ, ਸੱਚੀ ਬਾਣੀ ਜਿਹੜੀ ਹੈ, ਵਰਣਾਤਮਕ ਰੂਪ ਬਾਣੀ, ਇਹ ਵੀ ਸੱਚੀ ਹੈ, ਤੇ ਜਿਹੜੀ ਬਾਣੀ ਅਸੀਂ ਰਸਨਾ ਤੋਂ ਧੁਨੀ ਰੂਪ ਦੇ ਵਿੱਚ ਉਚਾਰਨ ਕਰਦੇ ਹਾਂ, ਇਹ ਬਾਣੀ ਵੀ ਸੱਚ ਸਰੂਪ ਹੈ, ਸੱਚ ਸ਼ਬਦ ਵਿਚਾਰਾ, ਤੇ ਜੋ ਸ਼ਬਦ ਦੀ ਵਿਚਾਰ ਅਸੀਂ ਕਰ ਰਹੇ ਹਾਂ ਇਹ ਵੀ ਪਾਈ ਸੱਚ ਸਰੂਪ ਹੈ, ਇਹ ਵੀ ਸੱਚੀ ਹੈ। ਆਂਦਨ ਸੱਚ ਸਾ ਲਾਹਣਾ, ਧਨ ਧਨ ਵਡ ਭਾਗ ਹਮਾਰਾ। ਅਸੀਂ ਦਿਨ ਰਾਤ ਇਸ ਅੰਮ੍ਰਿਤ ਬਾਣੀ ਦੁਆਰਾ ਸੱਚ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਸਲਾਹ ਰਹੇ ਹਾਂ। ਧਨ ਧਨ ਵਡ ਭਾਗ ਹਮਾਰਾ, ਸਾਡਾ ਵੱਡਾ ਭਾਗ ਮਨ ਬਾਣੀ ਸਰੀਰ ਕਰਕੇ ਧਨਤਾ ਯੋਗ ਹੈ, ਜਿਸ ਵੱਡੇ ਭਾਗ ਦਾ ਸਦਕਾ ਸਾਨੂੰ ਸੱਚੀ ਬਾਣੀ ਦੀ ਦਾਤ ਪ੍ਰਾਪਤ ਹੋਈ ਹੈ। ਮਨ ਮੇਰੇ ਸੱਚੇ ਨਾਮ ਵਿਟਹੋਂ ਬਲ ਜਾਓ। ਐ ਮੇਰੇ ਮਨ, ਮੈਂ ਸੱਚੇ ਨਾਮ ਤੋਂ ਬਲਿਹਾਰ ਜਾਂਦਾ ਹਾਂ। ਇਹ ਨਾਮ ਦੀ ਦਾਤ ਪ੍ਰਾਪਤ ਕਿਵੇਂ ਹੋ ਸਕਦੀ ਹੈ? ਦਾਸਨ ਦਾਸਾ ਹੋਏ ਰਹੇ ਹੈ ਤਾਂ ਪਾਵਹਿ ਸੱਚਾ ਨਾਉ ਰਹਾਉ। ਕਿ ਐ ਮੇਰੇ ਮਨ, ਜੇ ਤੂੰ ਦਾਸਾਂ ਦਾ ਦਾਸ ਬਣ ਜਾਵੇਂ, ਸੱਚਾ ਸ਼ੁਹਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਨੀ ਹਾਰੇ, ਸੱਚਾ ਸ਼ਾਰ ਹੋ ਤੇਰੇ ਸੰਤਾ, ਆਪਣੀ ਕਿਰਪਾ ਕਰੋ ਭਗਵੰਤਾ। ਜੇ ਤੂੰ ਦਾਸਾਂ ਦਾ ਦਾਸ ਹੋਇਆ ਰਵੇਂ ਤਾਂ ਹੀ ਸੱਚਾ ਨਾਮ ਪ੍ਰਾਪਤ ਕਰ ਸਕਦਾ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਜਿਹਵਾ ਸੱਚੀ ਸੱਚ ਰਤੀ, ਤਨ ਮਨ ਸੱਚਾ ਹੋਏ। ਹਜ਼ੂਰ ਕਹਿੰਦੇ ਨੇ, ਹੁਣ ਇਹ ਸਾਡੀ ਜਿਹਵਾ ਜ਼ੁਬਾਨ ਵੀ ਸੱਚੀ ਹੋ ਗਈ ਹੈ। ਕਿਉਂ ਸੱਚ ਰਤੀ? ਇਹ ਸੱਚੇ ਨਾਮ ਬਾਣੀ ਦੇ ਰੰਗ ਵਿੱਚ ਰੰਗੀ ਰਹਿੰਦੀ ਹੈ। ਜਦੋਂ ਇਹ ਸਾਡੀ ਰਸਨਾ ਨਾਮ ਦੇ ਬਾਣੀ ਦੇ ਰੰਗ ਵਿੱਚ ਰੰਗੀ ਜਾਵੇ, ਇਹ ਸਾਡੀ ਜ਼ੁਬਾਨ ਵੀ ਸੱਚੀ ਹੋ ਜਾਂਦੀ ਹੈ। ਤਨ ਮਨ ਸੱਚਾ ਹੋਏ, ਜਦੋਂ ਇਸ ਬਾਣੀ ਦਾ ਸਾਡੇ ਤਨ ਤੇ ਮਨ ਦੇ ਵਿੱਚ ਨਿਵਾਸ ਹੋ ਜਾਂਦਾ ਹੈ, ਫਿਰ ਇਹ ਸਾਡਾ ਤਨ ਵੀ ਤੇ ਮਨ ਵੀ ਸੱਚਾ ਹੋ ਜਾਂਦਾ ਹੈ। ਅਥਵਾ ਇੱਥੇ ਸੱਚਾ ਦਾ ਅਰਥ ਸਫਲਾ ਦਾ ਵੀ ਕੀਤਾ ਹੈ। ਜਿਹਵਾ ਸੱਚੀ ਸੱਚ ਰਤੀ, ਜਿਹੜੀ ਸੱਚੇ ਨਾਮ ਦੇ ਰੰਗ ਵਿੱਚ ਰੰਗੀ ਗਈ ਉਹ ਰਸਨਾ ਵੀ ਸਫਲੀ ਹੈ, ਤੇ ਜਿਸ ਤਨ ਤੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ ਉਹ ਤਨ ਤੇ ਮਨ ਵੀ ਸਫਲਾ ਹੋ ਗਿਆ। ਬਿਨ ਸਾਚੇ ਹੋਰ ਸਾ ਲਾਹਣਾ, ਜਾ ਸਹਿਜ ਜਨਮ ਸਭ ਖੋਏ। ਜਿਹੜੇ ਲੋਕ ਸੱਚੇ ਅਕਾਲ ਪੁਰਖ ਵਾਹਿਗੁਰੂ ਤੋਂ ਬਿਨਾਂ ਕਿਸੇ ਹੋਰ ਨੂੰ ਸਲਾਉਂਦੇ ਹਨ, ਕਿਸੇ ਦੇਵੀ ਦੇਵਤੇ ਨੂੰ, ਕਿਸੇ ਹੋਰ ਮਾਇਆਤਾਰੀ ਮਨੁੱਖ ਨੂੰ, ਜਾਂ ਕਿਸੇ ਹੋਰ ਪਖੰਡੀ ਆਦਮੀ ਨੂੰ, ਬਿਨਾਂ ਸੱਚੇ ਵਾਹਿਗੁਰੂ ਤੋਂ ਜੋ ਕਿਸੇ ਦੀ ਹੋਰ ਸਲਾਹਤ ਕਰਦੇ ਹਨ, ਜਾਂ ਸਹਿਣ ਜਨਮ ਸਭ ਕੋਈ, ਬਈ ਉਹ ਤੇ ਸਾਰੇ ਲੋਕ ਆਪਣੇ ਹੀਰੇ ਵਰਗੇ ਅਮੋਲਕ ਜਨਮ ਨੂੰ ਐਵੇਂ ਭੰਗਦੇ ਪਾੜੇ ਗਵਾ ਕੇ ਚਲੇ ਜਾਂਦੇ ਹਨ। ਸਤਿਗੁਰੂ ਦਾ ਇਹ ਹਰ ਗੁਰਸਿੱਖ ਮਾਈ ਭਾਈ ਨੂੰ ਹੁਕਮ ਹੈ, ਦੁਨੀਆਂ ਨਾ ਸਾ ਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ, ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਏ ਸੱਚਾ ਵੇ ਪਰਵਾਹੋ। ਹਰ ਗੁਰਸਿੱਖ ਮਾਈ ਭਾਈ ਨੂੰ ਇਹ ਗੁਰੂ ਦਾ ਹੁਕਮ ਯਾਦ ਰੱਖਣਾ ਚਾਹੀਦਾ ਹੈ, ਸੱਚ ਖੇਤੀ ਸੱਚ ਬੀਜਣਾ ਸਾਚਾ ਵਾਪਾਰਾ। ਗੁਰਮੁਖ ਸੱਚ ਖੇਤੀ ਸੱਚੀ ਭਗਤੀ ਦੀ ਖੇਤੀ ਕਰਦੇ ਹਨ, ਤੇ ਸੱਚ ਬੀਜਣਾ ਸੱਚੇ ਨਾਮ ਦਾ ਹੀ ਬੀਜ ਬੀਜਦੇ ਹਨ, ਸਾਚਾ ਵਾਪਾਰਾ ਤੇ ਸੱਚੇ ਨਾਮ ਦਾ ਹੀ ਵਪਾਰ ਕਰਦੇ ਹਨ। ਸੱਚ ਖੇਤੀ ਸੱਚ ਬੀਜਣਾ, ਸੱਚ ਦੀ ਖੇਤੀ ਕਿਵੇਂ ਉਹ ਕਰਦੇ ਹਨ? ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਉਹ ਸਾਰਾ ਪ੍ਰਕਾਰ ਵਰਣਨ ਕੀਤਾ ਹੈ। ਮਨਹਾਲੀ ਕਿਰਸਾਣੀ ਕਰਨੀ, ਸਰੋਂ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਪਾਉ ਕਰਮ ਕਰ ਜੰਮ ਸੀ, ਸੇ ਕਰ ਪਾਗਠ ਦੇਖ। ਜਿਵੇਂ ਜ਼ਿਮੀਂਦਾਰ ਲੋਕ ਬਾਹਰਲੀ ਖੇਤੀ ਕਰਦੇ ਹਨ, ਗੁਰਮੁਖ ਧਰਮ ਦੀ ਖੇਤੀ ਕਰਦੇ ਹਨ, ਸੱਚ ਦੀ ਖੇਤੀ ਕਰਦੇ ਹਨ, ਕਿਉਂਕਿ ਉਹ ਆਪਣੇ ਤਨ ਦੇ ਖੇਤ ਵਿੱਚ ਨਾਮ ਦਾ ਬੀਜ ਬੀਜਦੇ ਹਨ ਤੇ ਨਾਲ ਹੀ ਸੱਚੇ ਨਾਮ ਦਾ ਵਪਾਰ ਵੀ ਕਰਦੇ ਹਨ। ਅੰਦਨ ਲਾਹਾ ਸੱਚ ਨਾਮ ਧਨ, ਭਗਤ ਪਰੇ ਭੰਡਾਰਾ। ਉਹ ਗੁਰਮੁਖ ਜਨ ਨਾਮ ਦੇ ਵਪਾਰੀ ਦਿਨ ਰਾਤ ਸੱਚੇ ਨਾਮ ਧਨ ਦਾ ਲਾਹਾ ਪ੍ਰਾਪਤ ਕਰਦੇ ਹਨ, ਭਗਤ ਪਰੇ ਭੰਡਾਰਾ, ਤੇ ਫਿਰ ਉਹਨਾਂ ਦੇ ਜਿਹੜੇ ਮਨ ਬੁੱਧੀ ਰੂਪ ਭੰਡਾਰੇ ਨੇ ਉਹ ਹਮੇਸ਼ਾ ਲਈ ਵਾਹਿਗੁਰੂ ਦੀ ਭਗਤੀ ਦੇ ਨਾਲ ਹੀ ਭਰਪੂਰ ਰਹਿੰਦੇ ਹਨ। ਏਕੋ ਫਿਕਰ ਏਕੋ ਜ਼ਿਕਰ, ਇੱਕੋ ਦਾ ਸਿਮਰਨ ਇੱਕੋ ਦਾ ਜਸ ਕਰਦੇ ਰਹਿੰਦੇ ਹਨ। ਸੱਚ ਖਾਣਾ ਸੱਚ ਪਹਿਨਣਾ ਸੱਚ ਟੇਕ ਹਰ ਨਾਓ। ਉਹ ਗੁਰਮੁਖ ਸੱਚ ਖਾਣਾ ਸੱਚੇ ਨਾਮ ਰੂਪੀ ਭੋਜਨ ਦਾ ਹੀ ਆਹਾਰ ਛਕਦੇ ਹਨ ਤੇ ਸੱਚੀ ਵਾਹਿਗੁਰੂ ਦੀ ਸਿਫਤ ਸਲਾਹ ਦਾ ਹੀ ਬਸਰ ਪਹਿਨਦੇ ਹਨ, ਕਿਉਂਕਿ ਹਜ਼ੂਰ ਦੇ ਬਚਨ ਹਨ, ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ, ਸਰਵ ਵੇਲਾ ਮੁਖ ਪਾਵੋ, ਜਰਾ ਮਰਾ ਤਾਪ ਸਭ ਨਾਠਾ, ਗੁਣ ਗੋਬਿੰਦ ਨਿਤ ਗਾਵੋ। ਤੇ ਉਧਰ ਦੂਜੇ ਪਾਸੇ ਸੱਚ ਪਹਿਨਣਾ, ਸਿਫਤ ਸਲਾਹ ਕਾ ਕੱਪੜਾ ਮੰਗੋ। ਸੱਚ ਖਾਣਾ ਵਾਹਿਗੁਰੂ ਦੇ ਨਾਮ ਦਾ ਉਹ ਭੋਜਨ ਛਕਦੇ ਹਨ ਤੇ ਸੱਚ ਪਹਿਨਣਾ ਵਾਹਿਗੁਰੂ ਦੀ ਸਿਫਤ ਸਲਾਹ ਦਾ ਉਹ ਰੂਹਾਨੀ ਬਸਤਰ ਪੁਸ਼ਾਕ ਪਹਿਨਦੇ ਹਨ। ਸੱਚ ਟੇਕ ਹਰ ਨਾਓ, ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦੀ ਸੱਚੀ ਟੇਕ ਹੁੰਦੀ ਹੈ। ਜਿਸਨੂੰ ਬਖਸ਼ੇ ਤਿਸ ਮਿਲੈ ਮਹਿਲੀ ਪਾਏ ਥਾਓ। ਜਿਸਨੂੰ ਅਕਾਲ ਪੁਰਖ ਵਾਹਿਗੁਰੂ ਸੱਚੇ ਨਾਮ ਦੀ ਦਾਤ ਬਖਸ਼ਿਸ਼ ਕਰੇ ਉਸੇ ਨੂੰ ਹੀ ਮਿਲਦੀ ਹੈ, ਤੇ ਜਿਸਨੂੰ ਨਾਮ ਪ੍ਰਾਪਤ ਹੋ ਜਾਂਦਾ ਮਹਿਲੀ ਪਾਏ ਥਾਓ, ਉਸ ਅਕਾਲ ਪੁਰਖ ਵਾਹਿਗੁਰੂ ਦੇ ਮਹਿਲ ਸੱਚਖੰਡ ਦੇ ਵਿੱਚ ਵੀ ਥਾਂ ਪ੍ਰਾਪਤ ਕਰ ਲੈਂਦਾ ਹੈ, ਕਿਉਂਕਿ ਨਾਮ ਦੁਆਰਾ ਨਾਮੀ ਦੀ ਪ੍ਰਾਪਤੀ ਇਹ ਗੁਰਮਤ ਦਾ ਸਿਧਾਂਤ ਹੈ। ਵੱਡਾ ਸਾਹਿਬ ਉੱਚਾ ਨਾਉ, ਉੱਚੇ ਉੱਪਰ ਉੱਚਾ ਨਾਉ, ਉਹ ਵੱਡਾ ਸਾਹਿਬ ਹੈ, ਉਹਦਾ ਥਾਂ ਉਹਦਾ ਟਿਕਾਣਾ ਉਹਦਾ ਮਹਿਲ ਵੀ ਉੱਚਾ ਹੈ। ਉਸ ਉੱਚੇ ਮਹਿਲ ਤੱਕ ਜਾਣ ਵਾਸਤੇ ਉੱਚਾ ਸਾਧਨ ਵਾਹਿਗੁਰੂ ਦਾ ਨਾਮ ਹੀ ਹੈ। ਇਸ ਲਈ ਜਿਸਨੂੰ ਉਹ ਵਾਹਿਗੁਰੂ ਪਰਮੇਸ਼ਰ ਨਾਮ ਦੀ ਦਾਤ ਬਖਸ਼ੇ ਤੇ ਫਿਰ ਉਹ ਵਾਹਿਗੁਰੂ ਦੇ ਮਹਿਲ ਸੱਚਖੰਡ ਦੇ ਵਿੱਚ ਵੀ ਥਾਂ ਪ੍ਰਾਪਤ ਕਰ ਲੈਂਦਾ ਹੈ। आवह सच्चे जावह सच्चे फिर जोनी मूल न पाहे। लो हजूर कहिंदे ने जिन्हां ने नाम दी दात नूं प्राप्त कर लिया है ਉਹ ਗੁਰਮੁਖ ਪਿਆਰੇ ਆਵਹ ਸੱਚੇ ਉਹ ਸੱਚੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਆਉਂਦੇ ਨੇ ਤੇ ਜਾਵਹ ਸੱਚੇ ਉਸੇ ਵਾਹਿਗੁਰੂ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਚਲੇ ਜਾਂਦੇ ਹਨ। ਉਸ ਵਾਹਿਗੁਰੂ ਦੇ ਭੇਜੇ ਗੁਰਮੁਖ ਆਉਂਦੇ ਨੇ ਉਸੇ ਵਾਹਿਗੁਰੂ ਦੇ ਸੱਦੇ ਤੇ ਚਲੇ ਜਾਂਦੇ ਨੇ। ਇਕੱਲੇ ਆਵਹ ਨਾਨਕਾ ਸੱਦੇ ਉੱਠੀ ਜਾਏ ਉਹਨਾਂ ਵਾਹਿਗੁਰੂ ਦੇ ਪਿਆਰਿਆਂ ਨੂੰ ਇੱਕ ਵਿਸ਼ੇਸ਼ ਕਿਸਮ ਦਾ ਸੱਦਾ ਆਉਂਦਾ ਹੈ। ਪੰਜਵੇਂ ਪਾਤਸ਼ਾਹ ਗੁਰੂ ਮਹਾਰਾਜ ਦੇ ਪਵਿੱਤਰ ਬਚਨ ਹਨ, ਜਿਨ ਤੋਂ ਭੇਜੇ ਤਿਨਹਿ ਬੁਲਾਏ, ਸੁਖ ਸਹਿਜ ਛੇਤੀ ਕਰ ਆਓ, ਅਨੰਦ ਮੰਗਲ ਗੁਣ ਗਾਓ, ਸਹਿਜ ਤੋਂ ਨਿਚਲ ਰਾਜ ਕਮਾਓ, ਤੁਮ ਕਰ ਆਵੋ ਮੇਰੇ ਮੀਤ, ਤੁਮਰੇ ਦੁਖੀ ਹਰ ਆਪ ਨਿਵਾਰੇ, ਆਪਦਾ ਪਈ ਬਤੀਤ। ਇਉਂ ਉਸ ਵਾਹਿਗੁਰੂ ਦੇ ਸੱਚੇ ਦੇ ਹੁਕਮ ਦੇ ਵਿੱਚ ਹੀ ਗੁਰਮੁਖ ਆਉਂਦੇ ਨੇ ਤੇ ਸੱਚੇ ਵਾਹਿਗੁਰੂ ਦੇ ਹੁਕਮ ਦੇ ਵਿੱਚ ਹੀ ਚਲੇ ਜਾਂਦੇ ਹਨ। ਫਿਰ ਜੂਨੀ ਮੋਲ ਨਾ ਪਾਏ, ਉਹਨਾਂ ਨੂੰ ਜੂਨਾਂ ਦੇ ਵਿੱਚ ਬਿਲਕੁਲ ਨਹੀਂ ਪਾਇਆ ਜਾਂਦਾ। ਗੁਰਮੁਖ ਦਰ ਸਾਚਾ ਸਚਿਆਰ ਹੈ ਸਾਚੇ ਮਾਹੀ ਸਮਾਹੇ। ਉਹ ਗੁਰਮੁਖ ਉਸ ਵਾਹਿਗੁਰੂ ਦੇ ਸੱਚੇ ਸੱਚਖੰਡ ਦਰਬਾਰ ਦੇ ਵਿੱਚ ਵੀ ਸਚਿਆਰ ਹੈ ਸਚਿਆਰ ਬਣ ਜਾਂਦੇ ਨੇ। ਗੁਰਮੁਖ ਵਿਅਕਤੀ ਉਸ ਵਾਹਿਗੁਰੂ ਦੇ ਸੱਚਖੰਡ ਦਰਬਾਰ ਦੇ ਵਿੱਚ ਵੀ ਸਚਿਆਰ ਹੁੰਦੇ ਨੇ, ਸੱਚੇ ਮਾਹੀ ਸਮਾਹੇ, ਕਿਉਂਕਿ ਉਹ ਸੱਚੇ ਨਾਮ ਦੇ ਵਿੱਚ ਜੋ ਸਮਾਏ ਰਹਿੰਦੇ ਹਨ। ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਨਾਏ। ਉਹਨਾਂ ਗੁਰਮੁਖਾਂ ਦੇ ਅੰਦਰ ਵੀ ਸੱਚਾ ਨਾਮ ਹੁੰਦਾ ਹੈ, ਇਸ ਲਈ ਮਨ ਸੱਚਾ, ਉਹਨਾਂ ਦਾ ਮਨ ਵੀ ਸੱਚਾ ਹੋ ਜਾਂਦਾ ਹੈ। ਜਦੋਂ ਅੰਦਰ ਸੱਚਾ ਨਾਮ ਵਸ ਜਾਵੇ ਫੇਰ ਹੀ ਮਨ ਸੱਚਾ ਹੁੰਦਾ। ਜੇ ਮਨ ਦੇ ਵਿੱਚ ਝੂਠ ਹੈ ਝੂਠ ਹੈ ਉਹਨਾਂ ਚਿਰ ਮਨ ਨਹੀਂ ਸੱਚਾ ਹੋ ਸਕਦਾ। ਸੱਚੀ ਸਿਫਤ ਸੁਨਾਏ ਤੇ ਉਹ ਗੁਰਮੁਖ ਫਿਰ ਵਾਹਿਗੁਰੂ ਦੀ ਸੱਚੀ ਹੀ ਸਿਫਤ ਤੇ ਸੁਨਾਏ ਦਾ ਅਰਥ ਹੈ ਵਡਿਆਈ ਕਰਦੇ ਹਨ, ਅਥਵਾ ਉਸ ਵਾਹਿਗੁਰੂ ਦੀ ਸੱਚੀ ਸਿਫਤ ਤੇ ਸੁਨਾਏ ਦਾ ਅਰਥ ਉਹ ਸ਼ਨਾਖਤ ਕਰਦੇ ਹਨ। ਸੱਚਾ ਥਾਨ ਸੱਚ ਸਾ ਲਾਹਣਾ ਸਤਿਗੁਰ ਬਲਿਹਾਰੈ ਜਾਓ। ਉਹ ਗੁਰਮੁਖ ਸੱਚਾ ਥਾਨ ਸੱਚੇ ਅਸਥਾਨ ਭਾਵ ਸੱਚਖੰਡ ਅਸਥਾਨ ਸਾਧ ਸੰਗਤ ਵਿੱਚ ਬੈਠ ਕੇ ਸੱਚ ਸਾ ਲਾਹਣਾ ਸੱਚ ਨੂੰ ਸਲਾਉਂਦੇ ਹਨ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ ਸਾਧ ਸੰਗ ਸੱਚਖੰਡ ਵਿੱਚ ਸਤਿਗੁਰ ਪੁਰਖ ਵਸੈ ਨਿਰੰਕਾਰਾ। ਸਾਧ ਸੰਗਤ ਸੱਚਖੰਡ ਹੈ ਸੱਚਾ ਥਾਨ, ਵੀ ਸਾਧ ਸੰਗਤ ਰੂਪੀ ਸੱਚਖੰਡ ਅਸਥਾਨ ਦੇ ਵਿੱਚ ਬੈਠ ਕੇ ਗੁਰਮੁਖ ਸੱਚ ਨੂੰ ਸਲਾਉਂਦੇ ਹਨ। ਸਤਿਗੁਰ ਬਲਿਹਾਰੈ ਜਾਓ ਤੇ ਨਾਲ ਹੀ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਨ। ਸੱਚ ਵੇਲਾ ਮੂਰਤ ਸੱਚ ਜਿਤ ਸੱਚੇ ਨਾਲ ਪਿਆਰ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਉਹ ਵੇਲਾ ਵੀ ਸੱਚ ਸਫਲਾ ਹੈ, ਉਹ ਮਹੂਰਤ ਵੀ ਸਫਲਾ ਹੈ ਜਿਤ ਸੱਚੇ ਨਾਲ ਪਿਆਰ, ਵੀ ਜਿਸ ਦੇ ਅੰਦਰ ਸੱਚੇ ਵਾਹਿਗੁਰੂ ਦੇ ਨਾਲ ਪਿਆਰ ਲੱਗਦਾ ਉਹ ਘੜੀ ਵੀ ਉਹ ਵੇਲਾ ਵੀ ਉਹ ਮਹੂਰਤ ਵੀ ਸਫਲਾ ਹੈ ਜਿਸ ਦੇ ਵਿੱਚ ਸੱਚੇ ਨਾਮ ਦੇ ਨਾਲ ਪਿਆਰ ਲੱਗਦਾ ਹੈ। ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ। ਲੋ ਹਜ਼ੂਰ ਕਹਿੰਦੇ ਨੇ ਗੁਰਮੁਖਾਂ ਦਾ ਵੇਖਣਾ ਵੀ ਸੱਚਾ ਹੈ ਤੇ ਬੋਲਣਾ ਵੀ ਸੱਚਾ ਹੈ। ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਧਿਆਨ, ਅਥਵਾ ਸੱਚ ਵੇਖਣਾ। ਗੁਰਮੁਖਾਂ ਦਾ ਵੇਖਣਾ ਵੀ ਸਫਲ ਹੈ ਕਿਉਂਕਿ ਉਹ ਸਾਰਿਆਂ ਦੇ ਵਿੱਚ ਵਾਹਿਗੁਰੂ ਦੀ ਜੋਤ ਵੇਖਦੇ ਨੇ। ਸਰਬ ਜੋਤ ਤੇਰੀ ਪਸਰ ਰਹੀ, ਜਹਿ ਜਹਿ ਦੇਖਾਂ ਤੈ ਨਰ ਹਰੀ। ਉਹ ਸੱਚ ਬੋਲਣਾ, ਗੁਰਮੁਖਾਂ ਦਾ ਬੋਲਣਾ ਵੀ ਸਫਲ ਹੈ ਕਿਉਂਕਿ ਆਪਣੀ ਰਸਨਾ ਤੋਂ ਮਿੱਠਾ ਬੋਲਦੇ ਹਨ, ਵਾਹਿਗੁਰੂ ਦਾ ਜਸ ਬੋਲਦੇ ਹਨ। ਸੱਚਾ ਸਭ ਆਕਾਰ, ਉਹਨਾਂ ਗੁਰਮੁਖਾਂ ਦੀ ਦ੍ਰਿਸ਼ਟੀ ਵਿੱਚ ਇਹ ਸਾਰਾ ਸੰਸਾਰ ਦਾ ਆਕਾਰ ਵੀ ਸੱਚਾ ਪ੍ਰਤੀਤ ਹੁੰਦਾ। ਇਹ ਵੀ ਇੱਕ ਮਹਾਂਪੁਰਖਾਂ ਦੀ ਦ੍ਰਿਸ਼ਟੀ ਹੈ, ਇੱਕ ਅਵਸਥਾ ਹੈ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰਕਾ ਰੂਪ ਹੈ ਹਰ ਰੂਪ ਨਦਰੀ ਆਇਆ। ਉਹਨਾਂ ਨੂੰ ਸਾਰਾ ਸੰਸਾਰ ਵੀ ਪਰਮੇਸ਼ਰ ਦਾ ਰੂਪ ਦਿਸਣ ਲੱਗ ਜਾਂਦਾ ਹੈ। ਨਾਨਕ ਸੱਚੈ ਮੇਲੇ ਤਾਂ ਮਿਲੇ, ਆਪੇ ਲਏ ਮਿਲਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਨਾਨਕ ਸੱਚੈ ਮੇਲੇ, ਉਹਨਾਂ ਨੂੰ ਸੱਚੇ ਵਾਹਿਗੁਰੂ ਨੇ ਆਪਣੇ ਨਾਲ ਮਿਲਿਆ ਤਾਂ ਮਿਲੇ ਤਾਂ ਹੀ ਉਹ ਉਸ ਨੂੰ ਮਿਲੇ ਨੇ, ਆਪੇ ਲਏ ਮਿਲਾਏ। ਪਰ ਹਜ਼ੂਰ ਕਹਿੰਦੇ ਕੋਈ ਆਪਣੇ ਜ਼ੋਰ ਨਾਲ ਆਪਣੇ ਕਿਸੇ ਸਾਧਨ ਦੇ ਨਾਲ ਕਿਸੇ ਆਪਣੇ ਜ਼ਰੀਏ ਨਾਲ ਨਹੀਂ ਉਸ ਨੂੰ ਕੋਈ ਮਿਲ ਸਕਦਾ, ਆਪੇ ਲਏ ਮਿਲਾਏ ਜਿਸ ਨੂੰ ਵਾਹਿਗੁਰੂ ਆਪ ਹੀ ਆਪਣੇ ਨਾਲ ਮਿਲਾ ਲਵੇ ਉਹੀ ਉਸ ਨੂੰ ਮਿਲ ਸਕਦਾ ਹੈ। ਜਿਉਂ ਭਾਵੈ ਤਿਉਂ ਰੱਖ ਸੀ ਆਪੇ ਕਰੇ ਰਜਾਏ, ਜਿਵੇਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਪਾਉਂਦਾ ਉਸੇ ਤਰ੍ਹਾਂ ਉਹਨਾਂ ਨੂੰ ਰੱਖੇਗਾ, ਆਪੇ ਕਰੇ ਰਜਾਏ, ਉਹ ਵਾਹਿਗੁਰੂ ਆਪ ਹੀ ਉਹਨਾਂ ਤੇ ਰਜ਼ਾ ਕਰਦਾ, ਉਹਨਾਂ ਤੇ ਫੁਰਮਾਨ ਜਾਰੀ ਕਰਦਾ, ਉਹਨਾਂ ਨੂੰ ਵਾਹਿਗੁਰੂ ਆਪ ਹੀ ਹੁਕਮ ਬਖਸ਼ਿਸ਼ ਕਰਦਾ ਤੇ ਫਿਰ ਉਹ ਉਸ ਹੁਕਮ ਨੂੰ ਮੰਨ ਕੇ ਵਾਹਿਗੁਰੂ ਪਰਮੇਸ਼ਰ ਦੇ ਦਰ ਪ੍ਰਵਾਨ ਹੋ ਜਾਂਦੇ ਹਨ। ਵਡਹੰਸ ਮਹੱਲਾ ਤੀਜਾ, ਮਨੁਆ ਦਹਿ ਦਿਸ ਧਾਵਦਾ, ਉਹ ਕੈਸੇ ਹਰ ਗੁਣ ਗਾਵੈ। ਧੰਨ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਡੇ ਜੀਵਨ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਤਾਂ ਹਜ਼ੂਰ ਕਹਿੰਦੇ ਨੇ ਵਾਹੋ ਵਾਹੋ ਸਹਿਜੇ ਗੁਣ ਰਵੀਜੈ। ਗੁਰਮੁਖੋ, ਤੁਸੀਂ ਸਹਿਜੇ ਆਪਣੇ ਮਨ ਨੂੰ ਸ਼ਾਂਤੀ, ਧੀਰਜ ਤੇ ਟਿਕਾਓ ਦੇ ਵਿੱਚ ਲਿਆ ਕੇ ਹਰ ਵੇਲੇ ਵਾਹੋ ਵਾਹੋ ਵਾਹਿਗੁਰੂ 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 ਜਪੋ ਤੇ ਨਾਲ ਗੁਣ ਰਵੀਜੈ, ਉਸ ਵਾਹਿਗੁਰੂ ਦੇ ਗੁਣਾਂ ਨੂੰ ਵੀ ਉਚਾਰਨ ਕਰੋ। ਇਸ ਦੇ ਨਾਲ ਨਾਲ ਰਾਮ ਨਾਮ ਇਸ ਯੁਗ ਮੈਂ ਦੁਰਲੱਭ ਹੈ, ਗੁਰਮਤ ਹਰ ਰਸ ਪੀਜੈ ਰਹਾਓ। ਹਜ਼ੂਰ ਕਹਿੰਦੇ ਨੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਇਸ ਕਲਯੁਗ ਦੇ ਵਿੱਚ ਬਹੁਤ ਦੁਰਲੱਭ ਵਸਤੂ ਹੈ। ਗੁਰਮਤ ਹਰ ਰਸ ਪੀਜੈ, ਤੁਸੀਂ ਗੁਰਮਤ ਦੁਆਰਾ ਵਾਹਿਗੁਰੂ ਦਾ ਨਾਮ ਪ੍ਰਾਪਤ ਕਰਕੇ ਉਸ ਨਾਮ ਨੂੰ ਜਪ ਸਿਮਰ ਕੇ ਤੇ ਉਸ ਵਾਹਿਗੁਰੂ ਦੇ ਨਾਮ ਰਸ ਨੂੰ ਪੀਵੋ, ਇਹਦੇ ਨਾਲ ਹੀ ਤੁਹਾਡੇ ਜੀਵਨ ਦੀ ਸਫਲਤਾ ਹੋ ਸਕਦੀ ਹੈ। ਹੋਰ ਕੋਈ ਤਰੀਕਾ ਨਹੀਂ, ਹੋਰ ਕੋਈ ਸਾਧਨ ਨਹੀਂ ਵਾਹਿਗੁਰੂ ਦੇ ਨਾਮ ਤੇ ਸਿਫਤ ਸਲਾਹ ਤੋਂ ਬਿਨਾਂ, ਜਿਸ ਦੇ ਨਾਲ ਤੁਹਾਡੇ ਜੀਵਨ ਦੀ ਸਫਲਤਾ ਹੋ ਜਾਵੇ। ਲਓ ਹੁਣ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖ ਬੇਨਤੀ ਕਰਦੇ ਹਨ, ਸੱਚੇ ਪਾਤਸ਼ਾਹ ਹੁਣ ਕਿਰਪਾ ਕਰਕੇ ਇਹ ਵੀ ਦੱਸ ਦਿਓ ਵਾਹਿਗੁਰੂ ਦੇ ਗੁਣਾਂ ਨੂੰ ਕੌਣ ਤੇ ਕਿਵੇਂ ਕੋਈ ਉਚਾਰਨ ਕਰ ਸਕਦਾ ਹੈ? ਮਨੁਆ ਦਹਿ ਦਿਸ ਧਾਵਦਾ, ਉਹ ਕੈਸੇ ਹਰ ਗੁਣ ਗਾਵੈ। ਲੋ ਹਜ਼ੂਰ ਕਹਿੰਦੇ ਨੇ ਜਿਸਦਾ ਮਨ ਦਸੋ ਦਿਸ਼ਾ ਵਿੱਚ ਭਟਕਦਾ ਹੈ, ਕਬਹੂ ਜੀਰਾ ਊਬ ਚੜ੍ਹਤ ਹੈ ਕਬਹੂ ਜਾਏ ਪਿਆਲੇ, ਲੋਭੀ ਜੀਰਾ ਥਿਰਨਾ ਰਹਿਤ ਹੈ ਚਾਰੇ ਕੁੰਟਾਂ ਭਾਲੇ, ਉਹ ਕੈਸੇ ਹਰ ਗੁਣ ਗਾਵੈ। ਉਹ ਦੱਸੋ ਕਿਵੇਂ ਵਾਹਿਗੁਰੂ ਦੇ ਗੁਣ ਗਾ ਸਕਦਾ ਜਿਹਦਾ ਮਨ ਇੱਧਰ ਉੱਧਰ ਦੌੜਿਆ ਫਿਰਦਾ ਹੈ, ਉਹ ਕਿਵੇਂ ਵਾਹਿਗੁਰੂ ਦੇ ਗੁਣ ਗਾ ਸਕਦਾ? ਨਹੀਂ ਗਾ ਸਕਦਾ। ਇੰਦਰੀ ਵਿਆਪ ਰਹੀ ਅਧਕਾਈ, ਕਾਮ ਕ੍ਰੋਧ ਨਿਤ ਸੰਤਾਵੈ। ਲੋ ਹਜ਼ੂਰ ਕਹਿੰਦੇ ਨੇ ਉਸ ਮਨਮੁਖ ਦੀਆਂ ਇੰਦਰੀਆਂ ਵੀ ਵਿਸ਼ੇ ਸੁਖ ਦੇ ਵਿੱਚ, ਅਧਕਾਈ ਦਾ ਅਰਥ ਅਚਸ਼ਾ ਕਰਕੇ, ਵਿਆਪ ਰਹੀਆਂ ਹਨ, ਭਾਵ ਉਸ ਮਨਮੁਖ ਪੁਰਸ਼ ਦੀਆਂ ਪੰਜੇ ਗਿਆਨ ਇੰਦਰੀਆਂ ਪੰਜੇ ਕਰਮ ਇੰਦਰੀਆਂ ਵਿਸ਼ਿਆਂ ਦੇ ਰਸ ਦੇ ਵਿੱਚ ਬਹੁਤਾਤ ਵਿੱਚ ਖਚਤ ਹੋਈਆਂ ਨੇ। ਕਾਮ ਕ੍ਰੋਧ ਨਿਤ ਸੰਤਾਵੈ, ਕਾਮ ਤੇ ਕ੍ਰੋਧ ਆਦਿਕ ਵਿਕਾਰ ਹਮੇਸ਼ਾ ਉਹਨਾਂ ਨੂੰ ਸਤਾਉਂਦਾ ਰਹਿੰਦਾ ਹੈ। ਕਾਮ ਵੀ ਤੇ ਕ੍ਰੋਧ ਉਹ ਹਮੇਸ਼ਾ ਲਈ ਉਹਨਾਂ ਨੂੰ ਤੰਗ ਕਰਦਾ ਰਹਿੰਦਾ ਹੈ। ਵਾਹੋ ਵਾਹੋ ਸਹਿਜੇ ਗੁਣ ਰਵੀਜੈ। ਹਜ਼ੂਰ ਕਹਿੰਦੇ ਨੇ ਹੇ ਭਾਈ, ਤੁਸੀਂ ਆਪਣੇ ਮਨ ਨੂੰ ਸ਼ਾਂਤ ਕਰਕੇ, ਸ਼ਾਂਤੀ ਵਿੱਚ ਲਿਆ ਕੇ, ਇਕਾਗਰਤਾ ਵਿੱਚ ਲਿਆ ਕੇ ਵਾਹਿਗੁਰੂ ਵਾਹਿਗੁਰੂ ਜਪੋ ਤੇ ਨਾਲ ਵਾਹਿਗੁਰੂ ਦੇ ਗੁਣਾਂ ਨੂੰ ਉਚਾਰਨ ਕਰੋ। ਰਾਮ ਨਾਮ ਇਸ ਯੁਗ ਮੈਂ ਦੁਰਲੱਭ ਹੈ, ਗੁਰਮਤ ਹਰ ਰਸ ਪੀਜੈ ਰਹਾਓ। ਹੇ ਭਾਈ, ਵਾਹਿਗੁਰੂ ਦਾ ਨਾਮ ਇਸ ਕਲਯੁਗ ਦੇ ਵਿੱਚ ਦੁਰਲੱਭ ਵਸਤੂ ਹੈ, ਸਭ ਤੋਂ ਕੀਮਤੀ ਵਸਤੂ ਹੈ। ਗੁਰਮਤ ਹਰ ਰਸ ਪੀਜੈ, ਤੁਸੀਂ ਗੁਰਮਤ ਨੂੰ ਧਾਰਨ ਕਰਕੇ ਵਾਹਿਗੁਰੂ ਦਾ ਨਾਮ ਜਪੋ ਤੇ ਵਾਹਿਗੁਰੂ ਦੇ ਨਾਮ ਰਸ ਨੂੰ ਪੀਓ, ਇਹਦੇ ਨਾਲ ਤੁਹਾਡੇ ਜੀਵਨ ਦੀ ਸਫਲਤਾ ਹੋਵੇਗੀ ਤੇ ਨਾਲ ਆਤਮਕ ਤ੍ਰਿਪਤੀ ਵੀ ਤੁਹਾਨੂੰ ਹਾਸਲ ਹੋ ਜਾਵੇਗੀ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਸ਼ਬਦ ਚੀਨ ਮਨ ਨਿਰਮਲ ਹੋਵੇ ਤਾਂ ਹਰ ਕੇ ਗੁਣ ਗਾਵੇ। ਲਓ ਮਹਾਰਾਜ ਫਿਰ ਕਿਰਪਾ ਕਰਕੇ ਇਹ ਦੱਸੋ ਇਹ ਜਿਹੜਾ ਮਨ ਕਿਵੇਂ ਨਿਰਮਲ ਹੋ ਸਕਦਾ। ਹਜ਼ੂਰ ਕਹਿੰਦੇ ਨੇ ਸ਼ਬਦ ਚੀਂ, ਸ਼ਬਦ ਨੂੰ ਚੀਣ ਕੇ ਭਾਵ ਸ਼ਬਦ ਦੀ, ਸ਼ਬਦ ਦੇ ਸਿਧਾਂਤ ਨੂੰ ਸਮਝ ਕੇ ਤੇ ਸ਼ਬਦ ਦੀ ਵਿਚਾਰ ਨੂੰ, ਸ਼ਬਦ ਦੀ ਜੋ ਅਸਲੀ ਵਿਚਾਰਧਾਰਾ ਹੈ ਉਹਨੂੰ ਹਿਰਦੇ ਵਿੱਚ ਵਸਾ ਕੇ ਇਹ ਮਨ ਨਿਰਮਲ ਹੋ ਸਕਦਾ ਹੈ। ਤਾਂ ਹਰ ਕੇ ਗੁਣ ਗਾਵੇ, ਤਾਂ ਹੀ ਸਹੀ ਅਰਥਾਂ ਦੇ ਵਿੱਚ ਇਹ ਵਾਹਿਗੁਰੂ ਦੇ ਗੁਣਾਂ ਨੂੰ ਗਾ ਸਕਦਾ ਹੈ। ਜੇ ਮਨ ਵਿੱਚ ਮੈਲ ਹੈ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ, ਤਿੰਨਾਂ ਰੋਏ ਕਿਆ ਕੀਜੇ, ਤੇ ਫਿਰ ਵਾਹਿਗੁਰੂ ਦੇ ਗੁਣ ਨਹੀਂ ਗਾਏ ਜਾ ਸਕਦੇ। ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਪਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾਂ ਰੋਏ ਕਿਆ ਕੀਜੇ। ਜਿਨ੍ਹਾਂ ਦੇ ਅੰਦਰ ਕਪਟ ਹੈ ਤੇ ਵਿਕਾਰ ਹੈ, ਉਹ ਚਾਹੇ ਕਿੰਨਾ ਵੀ ਯਤਨ ਕਰਨ, ਉਹਨਾਂ ਦਾ ਗਾਵਿਆ ਸਫਲ ਨਹੀਂ ਹੋ ਸਕਦਾ। ਹਜ਼ੂਰ ਕਹਿੰਦੇ ਜਦੋਂ ਸ਼ਬਦ ਚੀਨ, ਜਦੋਂ ਸ਼ਬਦ ਦੇ ਨਾਲ ਡੂੰਘੀ ਜਾਣ ਪਛਾਣ ਹੋ ਜਾਂਦੀ ਹੈ, ਇਹ ਮਨੁੱਖ ਸ਼ਬਦ ਦੇ ਡੂੰਘੇ ਭਾਵ ਨੂੰ ਸਮਝ ਲੈਂਦਾ ਹੈ, ਫਿਰ ਇਹ ਮਨ ਨਿਰਮਲ ਹੁੰਦਾ, ਤਾਂ ਹੀ ਵਾਹਿਗੁਰੂ ਦੇ ਗੁਣ ਗਾ ਸਕਦਾ ਹੈ। ਗੁਰਮਤੀ ਆਪੈ ਆਪ ਪਛਾਣੈ ਤਾਂ ਨਿਜ ਕਰ ਵਾਸਾ ਪਾਵੈ। ਜਦੋਂ ਗੁਰਮਤ ਦੁਆਰਾ ਇਹ ਜੀਵ ਆਪਣੇ ਆਪੇ ਨੂੰ ਪਛਾਣ ਲੈਂਦਾ ਹੈ, ਮਨ ਤੋਂ ਜੋ ਸਰੂਪ ਹੈ ਆਪਣਾ ਮੂਲ ਪਛਾਣ, ਤਾਂ ਨਿਜ ਘਰ ਵਾਸਾ ਪਾਵੈ, ਤਾਂ ਇਹ ਆਪਣੇ ਅਸਲੀ ਘਰ ਤੁਰੀਆ ਪਦ ਵਿੱਚ ਨਿਵਾਸ ਪ੍ਰਾਪਤ ਕਰ ਸਕਦਾ ਹੈ। ਇਹ ਮਨ ਮੇਰੇ ਸਦਾ ਰੰਗ ਰਾਤੇ, ਸਦਾ ਹਰ ਕੇ ਗੁਣ ਗਾਓ। ਲਓ ਹੁਣ ਮਨ ਨੂੰ ਸੰਬੋਧਨ ਕਰਕੇ ਸਤਿਗੁਰੂ ਆਖਦੇ ਨੇ ਕਿ ਇਹ ਮੇਰੇ ਮਨ ਸਦਾ ਰੰਗ ਰਾਤੇ, ਤੂੰ ਸਦਾ ਵਾਹਿਗੁਰੂ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਸਦਾ ਹਰ ਕੇ ਗੁਣ ਗਾਓ ਤੇ ਹਮੇਸ਼ਾ ਲਈ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਰਹੋ। ਇਹ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੱਤਾ ਜਾ ਰਿਹਾ ਹੈ ਕਿ ਇਹ ਮੇਰੇ ਮਨ, ਤੂੰ ਹਮੇਸ਼ਾ ਲਈ ਵਾਹਿਗੁਰੂ ਦੇ ਪ੍ਰੇਮ ਦੇ ਭਗਤੀ ਦੇ ਰੰਗ ਵਿੱਚ ਆਪਣੇ ਆਪ ਨੂੰ ਰੰਗ ਕੇ ਹਮੇਸ਼ਾ ਲਈ ਵਾਹਿਗੁਰੂ ਦੇ ਗੁਣ ਉਚਾਰਨ ਕਰ। ਹਰ ਨਿਰਮਲ ਸਦਾ ਸੁਖਦਾਤਾ, ਮਨ ਚਿੰਦਿਆ ਫਲ ਪਾਓ। ਉਹ ਅਕਾਲ ਪੁਰਖ ਵਾਹਿਗੁਰੂ ਮਹਾਨ ਨਿਰਮਲ ਪਵਿੱਤਰ ਸਰੂਪ ਹੈ ਤੇ ਹਮੇਸ਼ਾ ਲਈ ਸਾਰੇ ਸੁਖਾਂ ਦਾ ਦਾਤਾ ਵੀ ਹੈ। ਜਦੋਂ ਤੂੰ ਉਹਦੇ ਗੁਣ ਗਾਏਗਾ, ਮਨ ਚਿੰਦਿਆ ਫਲ ਪਾਓ, ਫਿਰ ਤੂੰ ਮਨ ਇੱਛਿਤ ਫਲ ਵੀ ਪ੍ਰਾਪਤ ਕਰ ਲਵੇਂਗਾ, ਕਿਉਂਕਿ ਸਤਿਗੁਰੂ ਦੇ ਬਚਨ ਹਨ, ਹਰ ਗੁਣ ਗਾਵਹੁ ਸਦਾ ਸੁਭਾਈ, ਮਨ ਚਿੰਦੇ ਸਗਲੇ ਫਲ ਪਾਵਹੁ ਜੀ ਕੈ ਸੰਗ ਸਹਾਈ। ਜਦੋਂ ਅਸੀਂ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਮਨ ਨੂੰ ਰੰਗ ਕੇ ਉਸਦੇ ਗੁਣ ਗਾਵਾਂਗੇ ਤੇ ਫਿਰ ਮਨ ਇੱਛਿਤ ਫਲ ਵੀ ਪ੍ਰਾਪਤ ਹੋ ਜਾਂਦੇ ਹਨ। ਹਮ ਨੀਚ ਸੇ ਉਤਮ ਭਏ ਹਰ ਕੀ ਸਰਨ ਆਏ। ਲਓ ਹੁਣ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰ ਰਹੇ ਹਨ। ਐ ਗੁਰਮੁਖੋ, ਅਸੀਂ ਤੇ ਬੜੇ ਨੀਚ ਸਾਂ, ਕਰਮਾਂ ਕਰਕੇ, ਵਿਚਾਰਾਂ ਕਰਕੇ, ਖਿਆਲਾਂ ਕਰਕੇ ਅਤੇ ਜਾਤ ਪਾਤ ਕਰਕੇ ਹਰ ਢੰਗ ਦੇ ਨਾਲ ਹੀ ਅਸੀਂ ਤੇ ਬੜੇ ਨੀਵੇਂ ਸਾਂ, ਪਰ ਹੁਣ ਅਸੀਂ ਉੱਤਮ ਹੋ ਗਏ, ਸ੍ਰੇਸ਼ਟ ਹੋ ਗਏ, ਕਿਵੇਂ ਹਰ ਕੀ ਸਰਨ ਆਈ? ਅਸੀਂ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰ ਲਈ ਹੈ। ਪਾਥਰ ਡੁੱਬਦਾ ਕਾਢ ਲਿਆ ਸਾਚੀ ਵੱਡੇ ਆਏ। ਬਈ ਅਸੀਂ ਤੇ ਪੱਥਰ ਵਰਗੇ ਪਾਪੀ ਸਾਂ, ਅੰਦਰੋਂ ਤੇ ਬਾਹਰੋਂ ਕਠੋਰ, ਅਸੀਂ ਤੇ ਪੱਥਰ ਵਰਗੇ ਪਾਪੀ ਸਾਂ, ਪਰ ਉਸ ਵਾਹਿਗੁਰੂ ਪਰਮੇਸ਼ਰ ਨੇ ਕਿਰਪਾ ਕੀਤੀ, ਪਾਥਰ ਡੁੱਬਦਾ ਕੱਢ ਲਿਆ, ਇਹ ਡੁੱਬਦੇ ਪੱਥਰ ਨੂੰ ਵੀ ਬਾਹਰ ਕੱਢ ਲਿਆ। ਸੱਚੀ ਵਡਿਆਈ, ਇਹ ਉਸ ਮਾਲਕ ਦੀ, ਉਸ ਪ੍ਰਭੂ ਦੀ ਸੱਚੀ ਵਡਿਆਈ ਹੈ। ਬਿਖਸੇ ਅੰਮ੍ਰਿਤ ਭਏ ਗੁਰਮਤ ਬੁੱਧ ਪਾਏ। ਜਦੋਂ ਗੁਰਮਤ ਦੁਆਰਾ ਆਤਮ ਵਿਸ਼ੈਣੀ ਬੁੱਧੀ ਪ੍ਰਾਪਤ ਕਰ ਲਈ, ਬਿਖਸੇ ਅੰਮ੍ਰਿਤ ਪਏ, ਤੇ ਜਿਹੜੇ ਜ਼ਹਿਰ ਵਰਗੇ ਕੌੜੇ ਬਚਨ ਸਨ ਉਹ ਅੰਮ੍ਰਿਤ ਰੂਪ ਬਣ ਗਏ, ਸਾਡੀ ਜ਼ੁਬਾਨ ਦੇ ਵਿੱਚੋਂ ਅੰਮ੍ਰਿਤ ਰਸ ਚੋਣ ਲੱਗ ਪਿਆ। ਜਦੋਂ ਗੁਰਮਤ ਦੁਆਰਾ ਆਤਮ ਵਿਸ਼ੈਣੀ ਬੁੱਧੀ ਪ੍ਰਾਪਤ ਕੀਤੀ, ਬਿਖਸੇ ਅੰਮ੍ਰਿਤ ਪਏ, ਜਿਹੜੇ ਸਾਡੇ ਇੰਦਰੀਏ ਵਿਸ਼ੇ ਵਾਸ਼ਨਾ ਦੀ ਜ਼ਹਿਰ ਨਾਲ ਭਰੇ ਹੋਏ ਸਨ, ਸੇ ਅੰਮ੍ਰਿਤ ਪਏ, ਉਹ ਵੀ ਅੰਮ੍ਰਿਤ ਨਾਮ ਰਸਤੇ ਨਾਲ ਭਰਪੂਰ ਹੋ ਗਏ। ਅਕਹੋ ਪਰਮਲ ਭਏ ਅੰਤਰ ਵਾਸ਼ਨਾ ਵਸਾਏ। ਲੋ ਹਜ਼ੂਰ ਕਹਿੰਦੇ ਨੇ ਬਈ ਸਤਿਗੁਰੂ ਨੇ ਐਸੀ ਮਿਹਰ ਕੀਤੀ ਸਾਡੇ ਅੰਦਰ, ਕਿਉਂਕਿ ਸਤਿਗੁਰੂ 52 ਚੰਦਨ ਸਨ। ਕਬੀਰ ਚੰਦਨ ਕਾ ਬਿਰਵਾ ਪਲਾ ਬੇੜਿਓ ਟਾਕ ਪਲਾਸ, ਓਈ ਪੀ ਚੰਦਨ ਹੋਏ ਰੇ ਬਸੇ ਜੋ ਚੰਦਨ ਪਾਸ। ਉਹ ਸਤਿਗੁਰੂ ਰੂਪ ਚੰਦਨ ਨੇ ਅੰਤਰ ਵਾਸ਼ਨਾ ਵਸਾਈ, ਸਾਡੇ ਅੰਦਰ ਵੀ ਆਪਣੀ ਵਾਸ਼ਨਾ, ਬਾਣੀ ਦੀ ਵਾਸ਼ਨਾ, ਭਗਤੀ ਦੀ ਵਾਸ਼ਨਾ ਸਾਡੇ ਅੰਦਰ ਵੀ ਵਸਾ ਦਿੱਤੀ। ਅੱਕਹੋ ਪਰਮਲ ਪਏ, ਅਸੀਂ ਵੀ ਅੱਕ ਤੋਂ ਪਰਮਲ ਪਏ ਚੰਦਨ ਬਣ ਗਏ। ਪਰਮਲ ਚੰਦਨ ਨੂੰ ਕਹਿੰਦੇ ਨੇ। ਅੱਕ ਦਾ ਬੂਟਾ ਇੱਕ ਨਿਕੰਮਾ ਜਿਹਾ ਬੂਟਾ ਹੁੰਦਾ, ਉਹਦੇ ਪੱਤਰਿਆਂ ਵਿੱਚ ਦੁੱਧ ਜਿਹਾ ਹੁੰਦਾ, ਪਰ ਹੁੰਦਾ ਉਹ ਕੌੜਾ ਜ਼ਹਿਰੀਲਾ। ਲੋ ਹਜ਼ੂਰ ਕਹਿੰਦੇ ਨੇ, ਅਸੀਂ ਤੇ ਅੱਕ ਵਾਂਗੂ ਨਿਕੰਮੇ ਸਾਂ ਤੇ ਅਸੀਂ ਚੰਦਨ ਬਣ ਗਏ, ਕਿਉਂਕਿ ਸਤਿਗੁਰੂ ਨੇ ਸਾਡੇ ਅੰਦਰ ਵੀ ਇਹ ਆਪਣੀ ਸਿੱਖੀ ਦੀ ਤੇ ਭਗਤੀ ਦੀ ਵਾਸ਼ਨਾ ਵਸਾ ਦਿੱਤੀ। ਮਾਨਸ ਜਨਮ ਦੁਲੰਬ ਹੈ ਜਗ ਮੈਂ ਖਟਿਆ ਆਏ। ਲੋ ਇਹ ਮਨੁੱਖਾ ਜਨਮ ਬਹੁਤ ਦੁਰਲਭ ਸੀ, ਕਿਉਂਕਿ ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਕਬੀਰ ਮਾਨਸ ਜਨਮ ਦੁਲੰਬ ਹੈ, ਹੋਤ ਨਾ ਬਾਰੇ ਬਾਰ, ਜਿਉਂ ਬਨ ਫਲ ਪਾ ਕੇ ਪੂਈ ਗਿਰੇ ਬੋਹਰ ਨਾ ਲਾਗੇ ਡਰ। ਇਹ ਦੁਰਲਭ ਇਸ ਲਈ ਆਖਿਆ ਹੈ ਵੀ ਇਹ 84 ਲੱਖ ਜੂਨਾਂ ਭੋਗਣ ਤੋਂ ਬਾਅਦ ਇਹ ਮਨੁੱਖਾ ਜਨਮ ਪ੍ਰਾਪਤ ਹੁੰਦਾ। ਇਹ ਮਨੁੱਖਾ ਜਨਮ ਬਹੁਤ ਦੁਰਲਭ ਹੈ, ਜਗ ਮੈਂ ਖਟਿਆ ਆਏ, ਪਰ ਇਸ ਸੰਸਾਰ ਦੇ ਵਿੱਚ ਇਸ ਮਨੁੱਖਾ ਜਨਮ ਨੂੰ ਪ੍ਰਾਪਤ ਕਰਕੇ ਤੇ ਗੁਰਮੁਖਾਂ ਨੇ ਆ ਕੇ ਨਾਮ ਦਾ ਸਿਮਰਨ ਦਾ ਲਾਹਾ ਖਟਿਆ। ਅਥਵਾ ਕੁਛ ਵਿਦਵਾਨਾਂ ਨੇ ਇਹ ਵੀ ਅਰਥ ਕੀਤਾ ਹੈ, ਮਾਨਸ ਜਨਮ ਦੁਲੰਭ ਹੈ, ਇਹ ਮਨੁੱਖਾ ਜਨਮ ਬਹੁਤ ਹੀ ਵਡਮੁੱਲਾ ਹੈ, ਜਗ ਮੈਂ ਖਟਿਆ ਆਏ, ਵੀ ਇਸ ਸੰਸਾਰ ਦੇ ਵਿੱਚ ਉਹਨਾਂ ਗੁਰਮੁਖਾਂ ਨੇ ਇਸ ਜੀਵਨ ਦੇ ਲਾਹੇ ਨੂੰ ਖਟਿਆ ਹੈ, ਭਾਵ ਇਸ ਜੀਵਨ ਨੂੰ ਸਫਲ ਕੀਤਾ ਹੈ।